ਜਿਹੜੀ ਮੁਸੀਬਤ ਆਉਣ ਵਾਲੇ ਵਕਤ ਸਾਡੇ ਗਲ ਪੈਣੀ ਹੈ ਉਹਨੂੰ ਅੱਜ ਰੋਕਿਆ ਜਾਵੇ। ਸਤ ਸੰਗਤ, ਹਰ ਕੋਈ ਬੰਦਾ, ਮੌਤ ਪਤਾ ਕਿ ਸਾਰਿਆਂ 'ਤੇ ਆਉਣੀ ਹੈ, ਹਰ ਇੱਕ ਬੰਦਾ ਇਹ ਜਾਣਦਾ। ਕੋਈ ਫਾਂਸੀ ਦਾ ਹੁਕਮ ਸੁਣ ਕੇ ਹੱਸਦਾ ਵੇਖਿਆ ਏ, ਪਰ ਕੋਈ ਮਰਨ ਤੋਂ ਪਹਿਲਾਂ ਕੌਮ ਨੂੰ ਚੜ੍ਹਦੀ ਕਲਾ ਦਾ ਰਸਤਾ ਦੱਸਦਾ ਵੇਖਿਆ ਏ। ਜੰਝ ਚੜ੍ਹਨ ਵਾਸਤੇ ਤਾਂ ਲਾੜੇ ਤਿਆਰ ਹੁੰਦੇ ਵੇਖੇ ਨੇ, ਪਰ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਮੌਤ ਲਈ ਕਮਰ ਕਸਾ ਕੱਸਦਾ ਵੇਖਿਆ ਏ। ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ, ਉਹਨਾਂ ਨੇ ਮੌਤ ਪਤਾ ਹੈ ਕਿ ਸਾਹਮਣੇ ਆਉਣ ਵਾਲੀ ਹੈ, ਪਰ ਬਾਣੀ ਪੜ੍ਹਨ ਵਾਲਾ ਸੂਰਮਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਨਾਮ ਦੇ ਰੰਗ ਵਿੱਚ ਰੰਗੀ ਹੋਈ ਆਤਮਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਪਰ ਇਹ ਜਿਹੜਾ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਆ ਛੰਦ ਪੇਸ਼ ਕਰਵਾਉਣ ਲੱਗਾ ਹਾਂ, ਢਾਡੀ ਕਲਾ ਦਾ ਇੱਕ ਸੁੰਦਰ ਅੰਗ ਪੇਸ਼ ਕਰਵਾਉਣ ਲੱਗਾ ਹਾਂ, ਇਹ ਸਵਾਲ ਦੇ ਵਿੱਚ, ਇਸ ਕਵਿਤਾ ਦੇ ਵਿੱਚ ਇੱਕ ਸਵਾਲ ਹੈ, ਉਸ ਹਕੂਮਤ ਨੂੰ ਸਵਾਲ ਹੈ ਕਿ ਸਿੱਖਾਂ ਦੇ ਦੁਸ਼ਮਣਾਂ ਨੂੰ ਕਿਉਂ ਅਹੁਦੇ ਦਿੱਤੇ ਜਾ ਰਹੇ ਨੇ ਅਤੇ ਸਿੱਖੀ ਦੇ ਹਮਾਇਤੀਆਂ ਨੂੰ ਕਿਉਂ ਫਾਂਸੀਆਂ ਦਿੱਤੀਆਂ ਜਾ ਰਹੀਆਂ। ਕਵਿਤਾ ਦੀ ਟੇਕ ਬੜੀ ਪਿਆਰੀ ਹੈ, ਇੱਥੇ ਮੈਂ ਪਹਿਲਾਂ ਦੱਸ ਜਾਵਾਂ, ਕਵਿਤਾ ਦਾ ਮੈਂ ਲੈਕਚਰ ਕੀਤਾ ਕੋਈ ਨਹੀਂ, ਜੋ ਕਵਿਤਾ ਸਿੰਘ ਗਾਉਣ ਲੱਗੇ ਨੇ ਇਹਦੇ ਪ੍ਰਥਾਏ ਮੈਂ ਇੱਕ ਵੀ ਗੱਲ ਨਹੀਂ ਆਖੀ। ਕਵਿਤਾ ਦਾ ਇੱਕ ਇੱਕ ਅੱਖਰ ਆਪਣੇ ਆਪ ਵਿੱਚ ਬਹੁਤ ਵੱਡਾ ਲੈਕਚਰ ਹੈ, ਤੁਸੀਂ ਇੱਕ ਇੱਕ ਅੱਖਰ ਨੂੰ ਧਿਆਨ ਨਾਲ ਸੁਣਿਓ, ਚਾਹੇ ਨੀਲੀਆਂ ਪੱਗਾਂ ਵਾਲੇ ਆ ਜਾਣ ਅਤੇ ਚਾਹੇ ਚਿੱਟੀਆਂ ਪੱਗਾਂ ਵਾਲੇ ਆ ਜਾਣ, ਚਾਹੇ ਅਕਾਲੀ ਆ ਜਾਣ, ਚਾਹੇ ਕਾਂਗਰਸੀ ਆ ਜਾਣ, ਉਹਨਾਂ ਦਾ ਸਿੱਖਾਂ ਪ੍ਰਤੀ ਕੀ ਨਜ਼ਰੀਆ ਹੈ, ਜਿਨ੍ਹਾਂ ਨੂੰ ਅਸੀਂ ਪੰਥਕ ਕਹਿੰਦੇ ਹਾਂ, ਕੀ ਪੰਥ ਕਿਤੇ ਨੀਲੀ ਪੱਗ ਦਾ ਨਾਮ ਹੈ। ਇਹ ਸਾਰਾ ਮਜ਼ਮੂਨ ਇਸ ਕਵਿਤਾ ਦੇ ਵਿੱਚ ਪਰੋਣ ਦਾ ਯਤਨ ਕੀਤਾ ਹੈ। ਬੜੀ ਇਕਾਗਰਤਾ ਸਹਿਤ ਸਰਵਣ ਕਰਿਓ, ਬੜੀ ਕਾਬਲੇ ਗੌਰ ਰਚਨਾ, ਕਾਬਲੇ ਗੌਰ ਅੰਦਾਜ਼, ਗਿਆਨੀ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਉਹ ਸਤਰਾਂ ਇਉਂ ਪੇਸ਼ ਕਰਦਾ ਹੈ।
ਅੱਜ ਵੀ ਉਹ ਕਰਦੇ ਨੇ ਮਨ ਮਾਨੀਆਂ, ਪਰ ਭਲਾ ਸਿਰ ਬੱਤ ਵਾਲਾ ਮੰਗੇ ਕੋਈ ਨਾ, ਸਿੱਖੀ ਦੀਆਂ ਰਾਖੀਆਂ ਨੂੰ ਹੁਣ ਫਾਂਸੀਆਂ, ਪਰ ਸਿੱਖਾਂ ਦੀਆਂ ਕਾਤਲਾਂ ਨੂੰ ਟੰਗੇ ਕੋਈ ਨਾ, ਸਿੱਖੀ ਦੀਆਂ ਰਾਖੀਆਂ ਨੂੰ ਹੁਣ ਫਾਂਸੀਆਂ, ਪਰ ਸਿੱਖਾਂ ਦੀਆਂ ਕਾਤਲਾਂ ਨੂੰ ਟੰਗੇ ਕੋਈ ਨਾ।
ਪਤਾ ਨਹੀਂ ਕਿਉਂ ਤੂੰ ਸਿੱਖਾਂ ਨਾਲ ਦਿੱਲੀ ਏ ਕੀਤਾ ਵੈਰ ਮੁੱਢ ਤੋਂ, ਕਰਕੇ ਤੂਫਾਨ ਮਨਾਂ ਵਿੱਚ ਖੋਲਿਆ ਨੀ ਤੂੰ ਯਾਰ ਮੁੱਢ ਤੋਂ, ਕਰਕੇ ਤੂਫਾਨ ਮਨਾਂ ਵਿੱਚ ਖੋਲਿਆ ਨੀ ਤੂੰ ਯਾਰ ਮੁੱਢ ਤੋਂ,
ਧਰਤੀ ਤੇ ਵੱਡੇ ਵੱਡੇ ਸੱਪ ਫਿਰਦੇ ਧਰਤੀ ਤੇ ਵੱਡੇ ਵੱਡੇ ਸੱਪ ਫਿਰਦੇ, ਪਰ ਤੇਰੇ ਨਾਲੋਂ ਵੱਧ ਸਾਨੂੰ ਡੰਗੇ ਕੋਈ ਨਾ, ਸਿੱਖੀਆਂ ਰਾਖੀਆਂ ਨੂੰ ਹੁਣ ਫਾਂਸੀਆਂ, ਪਰ ਸਿੱਖਾਂ ਦੀਆਂ ਕਾਤਲਾਂ ਨੂੰ ਟੰਗੇ ਕੋਈ ਨਾ, ਸਿੱਖੀਆਂ ਰਾਖੀਆਂ ਨੂੰ ਹੁਣ ਫਾਂਸੀਆਂ, ਪਰ ਸਿੱਖਾਂ ਦੀਆਂ ਕਾਤਲਾਂ ਨੂੰ।
ਚੁਰਾਸੀ ਵਿੱਚ ਸਾਡੇ ਉੱਤੇ ਹੋਇਆ ਕਹਿਰ ਜੋ ਕੌਣ ਭੁੱਲ ਸਕਦਾ ਦੁਨੀਆਂ ਤੇ ਐਸਾ ਇਨਸਾਨ ਕੋਈ ਨਾ ਜੋ ਤਾਰ ਭੁੱਲ ਸਕਦਾ ਦੁਨੀਆਂ ਤੇ ਐਸਾ ਇਨਸਾਨ ਕੋਈ ਨਾ ਜੋ ਤਾਰ ਭੁੱਲ ਸਕਦਾ
ਗੱਲੀ ਬਾਤੀ ਫਿਰਦੇ ਨੇ ਫੜਾ ਮਾਰਦੇ ਗੱਲੀ ਬਾਤੀ ਫਿਰਦੇ ਨੇ ਫੜਾ ਮਾਰਦੇ ਪਰ ਗਲੀ ਕੁਰਬਾਨੀਆਂ ਦੀ ਲੰਘੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ
ਕਾਂਗਰਸ
ਹੋਵੇ ਜਾਂ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ ਪਰ ਪਾਪ ਦੀ ਕਮਾਈ ਖਾਣੋ ਸੰਗੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ
ਰਾਵਣ ਦੀ ਮੋਰ ਬਣ ਕੰਮ ਕਰੇ ਸਾਡਾ ਪ੍ਰਧਾਨ ਮੰਤਰੀ ਆਖੇ ਹਰਦੀਪ ਬੇੜਾ ਡੋਬ ਦੇਣਗੇ ਬੇਈਮਾਨ ਮੰਤਰੀ ਆਖੇ ਹਰਦੀਪ ਬੇੜਾ ਡੋਬ ਦੇਣਗੇ ਬੇਈਮਾਨ ਮੰਤਰੀ
ਆਪਣੇ ਹੱਕਾਂ ਨੂੰ ਅਸੀਂ ਲੈਣਾ ਜਾਣਦੇ ਆਪਣੇ ਹੱਕਾਂ ਨੂੰ ਅਸੀਂ ਲੈਣਾ ਜਾਣਦੇ ਐਵੇਂ ਸਾਡੇ ਲਈ ਕਿਸੇ ਤੋਂ ਕੁਝ ਮੰਗੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ ਸਿੱਖਦਿਆਂ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ
ਸਿੱਖੀ ਦੇ ਰੱਖਿਆ ਨੂੰ ਹੋਣ ਫਾਂਸੀਆਂ ਪਰ ਸਿੱਖਾਂ ਦੇ ਕਾਤਲਾਂ ਨੂੰ ਟੰਗੇ ਕੋਈ ਨਾ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰ ਰਹੀਆਂ ਸਭ ਦਾ ਦਿਲੋਂ ਧੰਨਵਾਦ ਗੁਰੂ ਸਾਡੀ ਤੁਹਾਡੀ ਗੁਰਮਤਿ ਦੀ ਪ੍ਰੀਤ ਦਾਤਾ ਜੀ ਬਣਾਈ ਰੱਖਣ ਆਓ ਸਾਰੀਆਂ ਸੰਗਤਾਂ ਇਕਾਗਰਚਿਤ ਹੋ ਕੇ ਆਪਾਂ ਰਾਜੋਆਣਾ ਸਾਹਿਬ ਦੇ ਬਾਬਤ ਇੱਕ ਰਚਨਾ ਢਾਡੀ ਵੀਰਾਂ ਦੇ ਕੋਲੋਂ ਹੋਰ ਪੇਸ਼ ਕਰਵਾਉਣੀ ਹੈ ਆਮ ਤੌਰ 'ਤੇ ਪੂਰੀ ਦੁਨੀਆਂ ਦੇ ਵਿੱਚੋਂ ਇੱਕ ਆਵਾਜ਼ ਉੱਠ ਰਹੀ ਹੈ ਕਿ ਭਾਈ ਸਾਹਿਬ ਜੀ ਨੂੰ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਐਲਾਨ ਦਿੱਤਾ ਜਾਏ ਇੱਥੇ ਵੀ ਤਕਰੀਬਨ 100 ਜਥੇਬੰਦੀਆਂ ਨੇ ਇੱਕ ਸੁਨੇਹਾ ਭੇਜਿਆ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਨੂੰ ਅਤੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਹੋਰਾਂ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੁਨੇਹਾ ਭੇਜਿਆ ਕਿ 100 ਜਥੇਬੰਦੀਆਂ ਨੇ ਦਸਖਤ ਕੀਤੇ ਨੇ ਕਿ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਅਸੀਂ ਰਾਜੋਆਣਾ ਸਾਹਿਬ ਨੂੰ ਪ੍ਰਵਾਨ ਕਰਦੇ ਹਾਂ ਜੇਕਰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਉਹ ਐਲਾਨ ਦਿੰਦੇ ਨੇ ਕਿ ਰਾਜੋਆਣਾ ਸਾਹਿਬ ਅਕਾਲ ਤਖਤ ਦੇ ਜਥੇਦਾਰ ਨੇ ਤਾਂ ਜੇਕਰ ਫਾਂਸੀ ਲੱਗਦੀ ਵੀ ਹੈ ਫਿਰ ਪੂਰੀ ਦੁਨੀਆ ਮੰਨੇਗੀ ਕਿ ਸਿੱਖਾਂ ਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਫਾਂਸੀ ਲੱਗੀ ਹੈ। ਨਾ ਤਾਂ ਸਾਡੇ ਉਹ ਨੀਲੇ ਗਿੱਦੜਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਮਤਾ ਪਾਉਣ ਵਾਸਤੇ ਕੋਈ ਅੱਜ ਤੱਕ ਸੋਚਿਆ ਕਿ ਅਸੀਂ ਮਤਾ ਪਾ ਕੇ ਇੱਕ ਸੂਰਮੇ ਦੀ ਜਾਨ ਬਚਾ ਲਈਏ ਜਿਹੜਾ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਸਖਤੀ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਵਿਸ਼ਵਾਸ ਕਰਕੇ ਬੈਠਾ ਹੈ। ਸਾਡੇ ਜਥੇਦਾਰਾਂ ਦੇ ਬਾਬਤ ਮੈਂ ਗੱਲ ਕਹਿਣੀ ਚਾਹੁੰਦਾ ਹੈ, ਹੋ ਸਕਦਾ ਕਿਸੇ ਨੂੰ ਚੰਗੀ ਨਾ ਲੱਗੇ ਪਰ ਜੋ ਵਿਚਾਰ ਹਨ ਉਹ ਹਰ ਬੰਦੇ ਨੂੰ ਆਪਣੇ ਆਪਣੇ ਕਹਿ ਦੇਣੇ ਚਾਹੀਦੇ ਹੈ। ਇੱਕ ਖੋਤੇ ਦੇ ਉੱਤੇ ਧਰਮ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੱਦ ਕੇ ਕੋਈ ਬੰਦਾ ਵੇਚਣ ਜਾ ਰਿਹਾ ਹੈ, ਖੋਤੇ ਦੇ ਉੱਪਰ ਮੂਰਤੀਆਂ ਲੱਦੀਆਂ ਹੋਈਆਂ ਨੇ, ਹੁਣ ਉਹ ਮੂਰਤੀਆਂ ਭਾਵੇਂ ਮਿੱਟੀ ਦੀਆਂ ਨੇ, ਸਾਰੀ ਦੁਨੀਆਂ ਨੂੰ ਪਤਾ ਹੈ ਕਿ ਪੱਥਰ ਦੇ ਵਿੱਚ ਰੱਬ ਨਹੀਂ ਹੈ, ਮੂਰਤੀ ਵਿੱਚ ਰੱਬ ਨਹੀਂ ਹੈ, ਰੱਬ ਮੂਰਤਾਂ ਵਿੱਚ ਨਹੀਂ ਹੈ, ਮੂਰਤੀ ਵਿੱਚ ਨਹੀਂ ਹੈ। ਪਰ ਜਿਹੜੇ ਲੋਕ ਉਹ ਪੱਥਰ ਦੀਆਂ ਮੂਰਤੀਆਂ ਦੇ ਪੁਜਾਰੀ ਨੇ ਉਹ ਮੂਰਤੀਆਂ ਨੂੰ ਝੁੱਕ ਰਹੇ ਨੇ, ਖੋਤੇ ਦੇ ਉੱਤੇ ਮੂਰਤੀਆਂ ਲੱਦੀਆਂ ਹੋਈਆਂ ਨੇ ਅਤੇ ਲੋਕ ਮੂਰਤੀਆਂ ਨੂੰ ਵੇਖ ਵੇਖ ਕੇ ਮੱਥਾ ਟੇਕ ਰਹੇ ਨੇ ਅਤੇ ਖੋਤੇ ਦੇ ਮਨ ਵਿੱਚ ਭਰਮ ਪੈ ਗਿਆ ਬਈ ਸਾਰੇ ਮੈਨੂੰ ਮੱਥਾ ਟੇਕ ਰਹੇ ਨੇ। ਖੋਤੇ ਦੇ ਮਨ ਵਿੱਚ ਖਿਆਲ ਆ ਗਿਆ ਕਿ ਮੈਨੂੰ ਸਲਾਮਾਂ ਹੋ ਰਹੀਆਂ, ਮੈਨੂੰ ਸਿਜਦੇ ਹੋ ਰਹੇ ਨੇ। ਸੱਚਾਈ ਤਾਂ ਇਹ ਹੈ ਖੋਤੇ ਨੂੰ ਕੋਈ ਨਹੀਂ ਮੱਥਾ ਟੇਕਦਾ, ਮੱਥਾ ਤਾਂ ਕੇਵਲ ਧਰਮ ਦੀ ਮੂਰਤ ਨੂੰ ਟੇਕਿਆ ਜਾਂਦਾ ਹੈ। ਆਹ ਧਰਮ ਦਾ ਬਾਣਾ ਭਾਵੇਂ ਕੋਈ ਜਥੇਦਾਰ ਪਾ ਲਵੇ ਅਤੇ ਧਰਮ ਦਾ ਬਾਣਾ ਭਾਵੇਂ ਕੋਈ ਮੇਰੇ ਵਰਗਾ ਅਖੌਤੀ ਪਾ ਲਵੇ, ਅਸਲ ਮਿਹਨਤ ਵਿੱਚ ਬਾਣੇ ਨੂੰ ਲੋਕ ਝੁਕਦੇ ਨੇ, ਬਾਣੀ ਨੂੰ ਲੋਕ ਝੁਕਦੇ ਨੇ। ਬਾਣੀ ਦੇ ਨਾਲ ਜਿੰਨਾ ਚਿਰ ਸਾਡਾ ਪ੍ਰੇਮ ਨਹੀਂ ਬਣਦਾ, ਅੱਜ ਬਾਣੀ ਤੋਂ ਸੱਖਣੇ ਬਾਣੇ ਵਾਲਿਆਂ ਨੇ ਸਾਡੇ ਧਰਮ ਦਾ ਬੜਾ ਨੁਕਸਾਨ ਕੀਤਾ ਹੈ। ਬਾਣੀ ਤੋਂ ਸੱਖਣੇ ਬਾਣੇ ਵਾਲਿਆਂ ਨੇ ਸਾਡੇ ਧਰਮ ਦੀ ਬੇੜੀ ਦੇ ਵਿੱਚ ਬੜੇ ਵੱਟੇ ਪਾਏ ਹੈ। ਵਾਹਿਗੁਰੂ ਕਿਰਪਾ ਕਰਨਾ। ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਅਸਲ ਮਿਹਨਤ ਵਿੱਚ ਐਸਾ ਜ਼ੁਰਤ ਵਾਲਾ ਹੀ ਯੋਧਾ ਚਾਹੀਦਾ, ਐਸਾ ਸੂਰਮ ਗਤੀ ਪ੍ਰਾਪਤ ਜਿਸ ਨੇ ਗੁਰਬਾਣੀ ਦੀ ਟੇਕ ਲੈ ਕੇ ਕੀਤੀ ਹੈ, ਐਸੇ ਗੁਰਮੁਖ ਪਿਆਰੇ ਨੂੰ ਹੀ ਅਕਾਲ ਤਖ਼ਤ ਦਾ ਜਥੇਦਾਰ ਬਣਾਉਣਾ ਚਾਹੀਦਾ। ਜਿਹੜੇ ਸਿੱਖਾਂ ਦੇ ਪੁੱਤ ਮਾਰੇ ਜਾਂਦੇ ਨੇ ਉਹਨਾਂ ਬਾਬਤ ਕਿਸੇ ਕਵੀ ਦੀ ਕਲਮ ਨੇ ਦੋ ਲਾਈਨਾਂ ਨੂੰ ਜਨਮ ਦਿੱਤਾ, ਉਹ ਕਹਿੰਦਾ ਜ਼ਾਲਮ ਰੋਜ਼ ਜੰਮਦੇ ਫਿਰ ਵੀ ਮਰ ਜਾਂਦੇ, ਸਿੱਖ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ। ਜ਼ਾਲਮ ਰੋਜ਼ ਜੰਮਦੇ ਫਿਰ ਵੀ ਮਰ ਜਾਂਦੇ, ਸਿੱਖ ਰੋਜ਼ ਮਰਦੇ ਤਾਂ ਵੀ ਮੁੱਕਦੇ ਨਹੀਂ। ਭਲੇ ਪੁਰਸ਼ਾਂ ਦੇ ਲੱਗਦੇ ਰੋਜ਼ ਮੇਲੇ, ਲੋਕ ਪਾਪੀ ਦੀ ਕਬਰ 'ਤੇ ਥੁੱਕਦੇ ਨਹੀਂ। ਜੇਕਰ ਜ਼ਾਲਮ ਗੋਲੀਆਂ ਗਿਣ ਕੇ ਮਾਰਦੇ ਨਹੀਂ ਤਾਂ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਪੰਜਾਬ ਦੀ ਧਰਤੀ ਦੇ ਉੱਤੇ ਅੱਜ ਕੱਲ੍ਹ ਜੋ ਮਾਹੌਲ ਬਣਦਾ ਜਾ ਰਿਹਾ, ਆ ਯੂਟਿਊਬ ਦੇ ਉੱਤੇ ਇੰਟਰਨੈਟ ਰਾਹੀਂ ਮੈਂ ਵੀ ਵੇਖਿਆ, ਤੁਸਾਂ ਨੇ ਵੀ ਸਾਰਿਆਂ ਨੇ ਵੇਖਿਆ ਹੋਏਗਾ ਕਿ ਸ਼ਿਵ ਸੈਨਾ ਨਾਂ ਦੀ ਇੱਕ ਹਿੰਦੂ ਜਥੇਬੰਦੀ, ਉਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਮਾਰਨ ਵਾਸਤੇ ਕਿਵੇਂ ਇੱਟਾਂ ਤੋੜ ਤੋੜ ਕੇ ਬੱਟਿਆਂ ਦੇ ਬੋਰੇ ਭਰੇ, ਯੂਟਿਊਬ ਦੇ ਉੱਤੇ ਵੇਖਿਆ ਜਾ ਸਕਦਾ। ਕੋਲ ਪੁਲਿਸ ਖਲੋਤੀ ਹੈ, ਉਹਨਾਂ ਨੂੰ ਕੁਝ ਨਹੀਂ ਆਖਿਆ ਜਾ ਰਿਹਾ ਅਤੇ ਸਿੱਖ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਬਹਿ ਕੇ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਉਹਨਾਂ ਦੇ ਉੱਤੇ ਡਾਂਗਾਂ ਵੀ ਭਰਾਈਆਂ ਜਾਂਦੀਆਂ ਅਤੇ ਉਹਨਾਂ ਦੇ ਉੱਤੇ ਗੋਲੀਆਂ ਵੀ ਭਰਾਈਆਂ ਜਾਂਦੀਆਂ, ਉਹਨਾਂ ਨੂੰ ਗੋਲੀਆਂ ਵੀ ਮਾਰੀਆਂ ਜਾਂਦੀਆਂ। ਸ਼ਿਵ ਸੈਨਾ ਵਾਲਿਆਂ ਦੇ ਨਾਲ ਸਿੱਖਾਂ ਦਾ ਕੋਈ ਆਪਸੀ ਵੈਰ ਵਿਰੋਧ ਨਹੀਂ। ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ, ਧਿਆਨ ਨਾਲ ਸੁਣਿਓ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ, ਇਹਨਾਂ ਨੇ ਸਤ ਸੰਗਤ ਭਾਈ ਦਲਾਵਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਿਆ, ਬੇਅੰਤ ਸਿੰਘ, ਜਿਹੜਾ ਆਪਣੇ ਆਪ ਨੂੰ ਸਿੰਘ ਅਖਵਾਉਂਦਾ ਹੈ। ਉਹ ਅਸਲ ਵਿੱਚ ਵੇਖਿਆ ਜਾਏ ਤਾਂ ਉਹ ਪਰਿਵਾਰ ਹਿੰਦੂ ਪਰਿਵਾਰ ਨਹੀਂ ਹੈ, ਬੇਅੰਤ ਸਿੰਘ ਦਾ ਪਰਿਵਾਰ ਹਿੰਦੂ ਪਰਿਵਾਰ ਨਹੀਂ ਹੈ। ਬੇਅੰਤ ਸਿੰਘ ਆਪਣੇ ਆਪ ਨੂੰ ਹਿੰਦੂ ਨਹੀਂ ਸੀ ਮੰਨਦਾ, ਉਹ ਆਪਣੇ ਆਪ ਨੂੰ ਸਿੱਖ ਮੰਨਦਾ ਸੀ ਅਤੇ ਅਸੀਂ ਵੀ ਉਹਨੂੰ ਸਿੱਖ ਮੰਨਦੇ ਹਾਂ, ਪਰ ਵਿਗੜਿਆ ਹੋਇਆ ਸਿੱਖ ਮੰਨਦੇ ਹਾਂ, ਸਿਧਾਂਤ ਤੋਂ ਸੱਖਣਾ ਸਿੱਖ ਮੰਨਦੇ ਹੈ, ਅਖੌਤੀ ਸਿੱਖ ਮੰਨਦੇ ਹੈ। ਆ ਸਾਡੇ ਵਿੱਚੋਂ ਇੱਕ ਵੀ ਬੰਦਾ ਨਹੀਂ ਕੋਈ ਬੋਲਿਆ ਹੋਏਗਾ ਜਿਹੜਾ ਕਹੇਗਾ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਸੀ। ਇਹ ਭਾਈ ਰਾਜੋਆਣਾ ਸਾਹਿਬ ਹੋਰਾਂ ਨੇ ਰਲ ਕੇ ਕਿ ਹਿੰਦੂ ਨੂੰ ਥੋੜ੍ਹਾ ਮਾਰਿਆ ਕਿ ਹਿੰਦੂ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰਨ, ਪਰ ਇਹਨਾਂ ਨੇ ਸਾਡਾ ਇੱਕ ਹਿੰਦੂ ਬੰਦਾ ਮਾਰ ਦਿੱਤਾ। ਸ਼ਿਵ ਸੈਨਾ ਤਾਂ ਵਿਰੋਧ ਕਰੇ ਜੇ ਇਹਨਾਂ ਨੇ ਇੱਕ ਹਿੰਦੂ ਮਾਰਿਆ ਹੋਵੇ। ਇਹਨਾਂ ਨੇ ਸਿੱਖ ਅਖਵਾਉਣ ਵਾਲਾ ਬੰਦਾ ਸਿੱਖਾਂ ਨੇ ਮਾਰਿਆ, ਹਿੰਦੂਆਂ ਦਾ ਵਿੱਚ ਕੋਈ ਰੋਲ ਨਹੀਂ ਹੈ। ਦੂਸਰੀ ਗੱਲ, ਜਿੰਨਾ ਪ੍ਰੋਟੈਸਟ ਪੰਜਾਬ ਦੀ ਧਰਤੀ 'ਤੇ ਹੋ ਰਹੇ ਨੇ, ਅਦਾਲਤੀ ਫੈਸਲੇ ਅਤੇ ਸਿੱਖਾਂ ਦੇ ਵਿਚਕਾਰ ਜਿਹੜਾ ਤਣਾਅ ਬਣਿਆ ਹੋਇਆ ਹੈ, ਉਹਦੇ ਵਿੱਚ ਵੀ ਸ਼ਿਵ ਸੈਨਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸ਼ਿਵ ਸੈਨਾ ਦੇ ਨਾਲ ਕੋਈ ਕਲੇਸ਼ ਨਹੀਂ ਹੈ ਕਿ ਅਸੀਂ ਸ਼ਿਵ ਸੈਨਾ ਵਾਲਿਆਂ ਦੇ ਨਾਲ ਲੜੀਏ ਜਾਂ ਉਹ ਸਾਡੇ ਨਾਲ ਲੜਨ, ਕੋਈ ਵੱਟ ਬੰਨੇ ਦੀ ਦੁਸ਼ਮਣੀ ਨਹੀਂ ਹੈ। ਸਿੱਖਾਂ ਨੇ ਇੱਕ ਵਿਗੜਿਆ ਹੋਇਆ ਸਿੱਖ ਮਾਰਿਆ, ਅਦਾਲਤ ਅਤੇ ਸਿੱਖਾਂ ਦੇ ਵਿਚਕਾਰ ਤਣਾਅ ਬਣਿਆ, ਸ਼ਿਵ ਸੈਨਾ ਆਪਣੇ ਆਪ ਮੈਂ ਅਖੇ ਸੱਦੀ ਨਾ ਬੁਲਾਈ ਅਤੇ ਮੈਂ ਮੁੰਡੇ ਦੀ ਤਾਈ, ਇਹ ਲੜਾਈਏ ਜਾਂਦੀ ਜਾਂਦੀ ਤੂੰ ਸਾਡੇ ਘਰ ਹੋ ਕੇ ਜਾਈਂ, ਉਹ ਗੱਲ ਸ਼ਿਵ ਸੈਨਾ ਵਾਲਿਆਂ ਨੇ ਕੀਤੀ। ਇੰਟਰਨੈਟ ਦੇ ਉੱਤੇ ਇੱਕ ਹਿੰਦੂ ਵੀਰ ਦੀ ਤਕਰੀਰ ਹੈ, ਹਿੰਦੂ ਵੀਰ ਆਖ ਰਿਹਾ ਕਿ ਜਿਹੜੇ ਸ਼ਿਵ ਸੈਨਾ ਵਾਲੇ ਨੇ ਅਸਲ ਵਿੱਚ ਸ਼ਿਵਜੀ ਦਾ ਨਾਂ ਬਦਨਾਮ ਕਰਦੇ ਨੇ। ਇੱਕ ਹਿੰਦੂ ਬੰਦੇ ਦੀ ਤਕਰੀਰ ਹੈ ਕਿ ਸ਼ਿਵ ਸੈਨਾ ਵਾਲੇ ਸ਼ਿਵਜੀ ਜੀ ਦਾ ਨਾਂ ਬਦਨਾਮ ਕਰ ਰਹੇ ਨੇ ਕਿ ਮੈਂ ਪੂਰੇ ਸਿੱਖ ਭਾਈਚਾਰੇ ਦੇ ਕੋਲੋਂ ਮਾਫ਼ੀ ਮੰਗਦਾ, ਇਹ ਜਿਹੜੇ ਸ਼ਿਵ ਸੈਨਾ ਵਾਲੇ ਨੇ ਅਸਲ ਹਿੰਦੂ ਨਹੀਂ ਹੈ। ਉਸ ਨੌਜਵਾਨ ਦੀ ਤਕਰੀਰ ਇੰਟਰਨੈੱਟ ਦੇ ਉੱਤੇ ਅੱਜ ਵੀ ਸੁਣੀ ਜਾ ਸਕਦੀ ਹੈ। ਆ ਜਿਹੜੇ ਲੋਕ ਪੰਜਾਬ ਦੀ ਧਰਤੀ ਦਾ ਮਾਹੌਲ ਗੰਧਲਾ ਕਰਨ ਵਾਸਤੇ ਤੁਲੇ ਪਏ ਨੇ, ਉਹ ਲੋਕਾਂ ਦਾ ਮੂੰਹ ਬੰਦ ਹੋ ਸਕਦਾ ਜੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਸਾਹਿਬ ਨੂੰ ਐਲਾਨ ਦਿੱਤਾ ਜਾਏ। ਇੱਕ ਸ਼ਬਦ ਮੈਂ ਹੋਰ ਕਹਿਣ ਲੱਗਾ, ਸਤ ਸੰਗਤ, ਮੈਨੂੰ ਪਤਾ ਸੰਗਤ ਵਿੱਚ ਹਰ ਤਰ੍ਹਾਂ ਦੇ ਬੰਦੇ ਬੈਠੇ ਹੁੰਦੇ ਨੇ, ਕਈ ਸੁਣਨ ਵਾਲੇ ਬੈਠੇ ਹੁੰਦੇ ਨੇ, ਕਈ ਢਾਡੀ ਕਲਾ ਨਾਲ ਪਿਆਰ ਕਰਨ ਵਾਲੇ ਬੈਠੇ ਹੁੰਦੇ ਨੇ, ਕਈਆਂ ਨੇ ਢਾਡੀਆਂ ਦੀਆਂ ਆਵਾਜ਼ਾਂ ਸੁਣਨੀਆਂ, ਕਈਆਂ ਨੇ ਸਾਜ਼ ਸੁਣਨੇ ਆ, ਕਿਸੇ ਨੇ ਲੈਕਚਰ ਸੁਣਨਾ, ਅਤੇ ਕਿਸੇ ਨੇ ਇੱਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੇ ਸੰਗਤ ਵਿੱਚ ਬਹਿ ਕੇ ਸਾਡੀਆਂ ਗਲਤੀਆਂ ਫੜਨੀਆਂ, ਅਤੇ ਕਈ ਸੰਗਤ ਵਿੱਚ ਇਵੇਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਜਾ ਕੇ CID ਦੇਣੀ ਹੁੰਦੀ ਹੈ। ਉਹ ਵੀ ਲੋਕ ਹੁੰਦੇ ਨੇ ਸੰਗਤ ਵਿੱਚ, ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ। ਸੰਗਤ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ। ਆਮ ਤੌਰ 'ਤੇ ਮੈਂ ਕਹਿੰਦਾ ਹਾਂ ਸੰਗਤ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਅੰਮ੍ਰਿਤਧਾਰੀ ਨਿਤਨੇਮੀ ਨੇ, ਜਿਨ੍ਹਾਂ ਬਾਰੇ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਸੰਗਤ ਵਿੱਚ ਹੁੰਦੀਆਂ ਨੇ ਉਹ ਰੂਹਾਂ ਬਾਣੀ ਪੜ੍ਹਨ ਵਾਲੀਆਂ। ਦੂਸਰੇ ਉਹ ਜਿਨ੍ਹਾਂ ਨੇ ਨਾ ਅੰਮ੍ਰਿਤ ਛਕਿਆ, ਨਾ ਛਕਣ ਬਾਰੇ ਮਨ ਬਣਿਆ ਅਤੇ ਨਾ ਹੀ ਖਬਰੇ ਉਹਨਾਂ ਦਾ ਬਣੇ, ਅਤੇ ਤੀਸਰੇ ਉਹ ਜਿਨ੍ਹਾਂ ਨੂੰ ਉਹ ਸਾਡੀ ਕੌਮ ਸਾਬਕਾ ਅੰਮ੍ਰਿਤਧਾਰੀ ਕਹਿੰਦੀ ਹੈ। ਸਾਬਕਾ ਅੰਮ੍ਰਿਤਧਾਰੀ ਵੀ ਸਾਡੇ ਧਰਮ ਅੰਦਰ ਵੜੇ ਫਿਰਦੇ ਨੇ। ਸਾਧ ਸੰਗਤ ਮਾਫ਼ ਕਰਨਾ, ਪੰਜਾਬ ਦੀ ਧਰਤੀ ਦੇ ਉੱਤੇ ਸਾਬਕਾ ਸਰਪੰਚ ਤਿੰਨ ਚਾਰ ਕੇ ਹੁੰਦੇ ਆ, ਸਾਬਕਾ ਪੰਚ ਸਰਪੰਚ ਥੋੜ੍ਹੇ ਹੁੰਦੇ, ਪਰ ਸਾਬਕਾ ਅੰਮ੍ਰਿਤਧਾਰੀਆਂ ਦੇ ਨਾਲ ਪੰਜਾਬ ਭਰਿਆ ਪਿਆ, ਸਾਬਕਾ ਅੰਮ੍ਰਿਤਧਾਰੀ ਵੀ ਬੜੇ ਨੇ। ਤਿੰਨ ਤਰ੍ਹਾਂ ਦੇ ਬੰਦੇ ਸੰਗਤ ਵਿੱਚ ਹੁੰਦੇ ਨੇ। ਆਹ ਗੱਲ ਤਵਜੋਂ ਦੇ ਕੇ ਸੁਣਨ ਦਾ ਯਤਨ ਕਰਿਓ ਕਿ ਸਿੱਖਾਂ ਨੇ ਕੀ ਕਰਨਾ ਹੈ। ਅਕਾਲ ਤਖ਼ਤ ਕੀ ਹੈ? ਅਕਾਲ ਤਖ਼ਤ ਇੱਕ ਇਮਾਰਤ ਦਾ ਨਾਮ ਨਹੀਂ ਹੈ, ਅਕਾਲ ਤਖ਼ਤ ਇੱਕ ਸਿਧਾਂਤ ਦਾ ਨਾਮ ਹੈ। ਅੱਜ ਦੇ ਸਮੇਂ ਦੇ ਅੰਦਰ ਅਕਾਲ ਤਖ਼ਤ ਕੇਵਲ ਅਤੇ ਕੇਵਲ ਸਿੱਖਾਂ ਨੂੰ ਜਲੀਲ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ, ਸਿੱਖਾਂ ਨੂੰ ਜਲੀਲ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ। ਇੱਕ ਪਾਰਟੀ ਤੋਂ ਜਿਹੜੇ ਲੋਕ ਬਾਗੀ ਨੇ, ਉਹਨਾਂ ਲੋਕਾਂ ਦੇ ਵਿੱਚੋਂ ਕੋਈ ਰਤਾ ਜਿੰਨੀ ਗੁਸਥਾਖੀ ਹੋ ਜਾਏ ਤਾਂ ਉਹਨਾਂ ਨੂੰ ਅਕਾਲ ਤਖ਼ਤ 'ਤੇ ਸੱਦ ਕੇ ਟੰਗਿਆ ਜਾਂਦਾ ਹੈ, ਉਹਨਾਂ ਨੂੰ ਫਤਵੇ ਸੁਣਾਏ ਜਾਂਦੇ ਨੇ। ਪਰ ਜੇਕਰ ਸਿੱਖਾਂ ਦੇ ਵਿੱਚੋਂ ਕੋਈ ਬੰਦਾ ਚੰਗਾ ਕੰਮ ਕਰੇ, ਉਹਨੂੰ ਸਨਮਾਨਿਤ ਨਹੀਂ ਕੀਤਾ ਜਾਂਦਾ ਅਕਾਲ ਤਖ਼ਤ ਸਾਹਿਬ 'ਤੇ। ਕੋਈ ਚੰਗਾ ਕਾਰਜ ਕਰਦਾ, ਉਹਨੂੰ ਸਨਮਾਨਿਤ ਵੀ ਕਰਨਾ ਅਤੇ ਅਕਾਲ ਤਖ਼ਤ ਦਾ ਫਰਜ਼ ਬਣਦਾ। ਅਕਾਲ ਤਖ਼ਤ ਇਕੱਲਾ ਅਪਮਾਨਿਤ ਕਰਨ ਵਾਸਤੇ ਨਹੀਂ। ਜਲੰਧਰ ਦੀ ਖਬਰ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰਕੇ ਢਾਡੀ ਜਥਾ ਹਾਜ਼ਰ ਕਰਾਂ। ਜਲੰਧਰ ਦੇ ਵਿੱਚ HDFC ਬੈਂਕ ਦੇ ਵਿੱਚ ਕਿਸੇ ਬੰਦੇ ਨੇ 8000 ਰੁਪਈਆ ਜਮ੍ਹਾਂ ਕਰਵਾਇਆ। ਬਹੁਤ ਜ਼ਿਆਦਾ ਧਿਆਨ ਨਾਲ ਸੁਣਿਓ, ਅੰਮ੍ਰਿਤਧਾਰੀ ਸਿੱਖ ਉੱਪਰ ਦੀ ਕਿਰਪਾਨ ਪਾਈ ਹੋਈ, 8000 ਰੁਪਈਆ ਬੈਂਕ ਵਿੱਚੋਂ ਜਮ੍ਹਾਂ ਕਰਵਾ ਕੇ ਉਹਨੇ ਸਕੂਟਰ ਨੂੰ ਕਿੱਕ ਮਾਰੀ ਅਤੇ ਬਾਹਰ ਚਲਿਆ ਗਿਆ। ਉਹ 5-7 ਮਿੰਟਾਂ ਬਾਅਦ ਉਹਦੇ ਮੋਬਾਈਲ ਦੇ ਉੱਤੇ ਬੈਂਕ ਦੀ ਤਰਫ ਤੋਂ ਮੈਸੇਜ ਆਇਆ ਕਿ ਤੁਹਾਡੇ ਅਕਾਊਂਟ ਦੇ ਵਿੱਚ 80000 ਰੁਪਈਆ ਜਮ੍ਹਾਂ ਹੋ ਗਿਆ, 1-0 ਵੱਧ ਪੈ ਗਈ। ਉਹ ਜਿਹੜਾ ਕੈਸ਼ੀਅਰ ਸੀ ਉਹਦੇ ਕੋਲੋਂ 1-0 ਵੱਧ ਦੱਬੀ ਗਈ, 80000 ਰੁਪਈਆ ਉਹਦੇ ਅਕਾਊਂਟ ਵਿੱਚ ਜਮ੍ਹਾਂ ਹੋ ਗਿਆ। ਹੁਣ ਉਹਨੂੰ ਕੀ ਲੋੜ ਹੈ ਕਿ ਵਾਪਸ ਜਾ ਕੇ ਦੱਸੇ ਕਿ 80000 ਨਹੀਂ, ਮੈਂ ਤਾਂ 8000 ਜਮ੍ਹਾਂ ਕਰਵਾਇਆ, 72000 ਰੁਪਈਆ ਉਹਨੂੰ ਘਰ ਬੈਠੇ ਚੁੱਪ ਕਰਕੇ ਮਿਲਦਾ ਹੈ। ਪਰ ਅੰਮ੍ਰਿਤਧਾਰੀ ਸਿੱਖ ਹੈ, ਬਾਣੀ ਪੜ੍ਹਨ ਵਾਲਾ ਸਿੱਖ ਹੈ, ਉਹਨੂੰ ਪਤਾ ਕਿ ਹੱਕ ਹਲਾਲ ਦੀ ਕਮਾਈ ਹੀ ਮੇਰੇ ਵਾਸਤੇ ਜਾਇਜ਼ ਹੈ ਅਤੇ ਜਿਹੜੀ ਹੱਕ ਹਲਾਲ ਦੀ ਕਮਾਈ ਨਹੀਂ, ਮੇਰੇ ਬੱਚਿਆਂ ਵਾਸਤੇ ਜ਼ਹਿਰ ਹੈ। ਉਹਨੇ ਸਕੂਟਰ ਵਾਪਸ ਕੀਤਾ, ਬੈਂਕ ਦੇ ਮੈਨੇਜਰ ਨੂੰ ਜਾ ਕੇ ਆਖਿਆ ਕਿ ਮੈਨੇਜਰ ਸਾਹਿਬ, ਮੈਂ 8000 ਜਮ੍ਹਾਂ ਕਰਵਾਇਆ, ਆ 72000 ਰੁਪਈਆ ਭੁਲੇਖੇ ਦੇ ਨਾਲ ਮੇਰੇ ਅਕਾਊਂਟ ਵਿੱਚ ਜਮ੍ਹਾਂ ਹੋ ਗਿਆ, ਇਹ ਪੈਸੇ ਮੇਰੇ ਨਹੀਂ। ਹੁਣ ਉਹ ਬੈਂਕ ਦੇ ਮੈਨੇਜਰ ਨੇ ਜਲੰਧਰ ਦੇ 3-4 ਪੱਤਰਕਾਰ ਸੱਦ ਕੇ ਉਹਦਾ ਸਨਮਾਨ ਕੀਤਾ, 500 ਰੁਪਈਆ ਉਹਨੂੰ ਕੋਲੋਂ ਇਨਾਮ ਦਿੱਤਾ ਬੈਂਕ ਦੇ ਅਫਸਰਾਂ ਨੇ, ਬੈਂਕ ਵਾਲਿਆਂ ਨੇ। ਹੁਣ ਅਖਬਾਰਾਂ ਵਿੱਚ ਖਬਰ ਛਪੀ ਹੈ। ਮੈਂ ਮਹਿਸੂਸ ਕਰਦਾ ਉਹ ਉੱਪਰ ਦੀ ਕਿਰਪਾਨ ਪਾਉਣ ਵਾਲੇ ਅੰਮ੍ਰਿਤਧਾਰੀ ਸਿੱਖ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੱਦ ਕੇ ਸਨਮਾਨਿਤ ਕਰਕੇ ਦੁਨੀਆਂ ਦੇ ਮੀਡੀਆ ਵਿੱਚ ਕਿਉਂ ਨਹੀਂ ਖਬਰ ਲੱਗਦੀ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਇੱਦਾਂ ਦੀ ਹੱਕ ਹਲਾਲ ਦੀ ਕਮਾਈ ਖਾਣ ਵਾਲੇ ਨੇ, ਦੁਨੀਆਂ ਨੂੰ ਪਤਾ ਲੱਗੇ ਕਿ ਸਿੱਖ ਕੌਮ ਐਡੀ ਇਮਾਨਦਾਰ ਕੌਮ ਹੈ। ਸਿੱਖਾਂ ਨੂੰ ਸਨਮਾਨਿਤ ਕਿਉਂ ਨਹੀਂ ਕੀਤਾ ਜਾ ਰਿਹਾ ਅਕਾਲ ਤਖ਼ਤ ਦੇ ਉੱਤੇ? ਅਕਾਲ ਤਖ਼ਤ ਸਾਹਿਬ ਦੇ ਉੱਤੇ ਖਾਲੀ ਸਰੋਪਾ ਨਹੀਂ ਸਨਮਾਨਿਤ ਕਰਨ ਵਾਸਤੇ ਕਿਸੇ ਨੂੰ ਦਿੱਤਾ ਜਾ ਰਿਹਾ, ਅਪਮਾਨਿਤ ਕਰਨ ਵਾਸਤੇ ਸਜ਼ਾਵਾਂ ਲਾਈਆਂ ਜਾਂਦੀਆਂ ਨੇ ਕਿ ਇੰਨੇ ਦਿਨ ਭਾਂਡੇ ਮਾਂਜਣੇ ਨੇ, ਜੇ ਭਾਂਡੇ ਮਾਂਜਣੇ ਜੇ ਸਜ਼ਾ ਹੈ ਤਾਂ ਫਿਰ ਸੇਵਾ ਕਿਹਨੂੰ ਆਖੋਗੇ? ਜੇ ਭਾਂਡੇ ਮਾਂਜਣੇ ਸੇਵਾ ਹੈ, ਸਜ਼ਾ ਹੈ ਗੁਰਦੁਆਰੇ 'ਚ, ਫਿਰ ਇਹਦਾ ਮਤਲਬ ਜਿੰਨੇ ਗੁਰਮੁਖ ਪਿਆਰੇ ਲੰਗਰ ਵਿੱਚ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ ਉਹ ਸਜ਼ਾ ਭੁਗਤ ਰਹੇ ਨੇ? ਇਹ ਧਰਮ ਦੀਆਂ ਸਜ਼ਾਵਾਂ ਨਹੀਂ ਆ ਸਤ ਸੰਗਤ, ਇਹ ਤਾਂ ਸੇਵਾਵਾਂ ਨੇ, ਸੇਵਾਵਾਂ ਨੂੰ ਸਜ਼ਾ ਕਰਕੇ ਬਿਆਨ ਕੀਤਾ ਜਾ ਰਿਹਾ। ਅਕਾਲ ਤਖ਼ਤ ਦੁਨੀਆਂ ਨੂੰ ਅਪਮਾਨਿਤ ਕਰਨ ਵਾਸਤੇ ਵਰਤਿਆ ਜਾ ਰਿਹਾ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ। ਸਤ ਸੰਗਤ, ਮੈਂ ਵੈਸੇ ਆਪਣੀ ਗੱਲ ਕਰਨ ਵਾਸਤੇ ਨਹੀਂ ਆਇਆ, ਗੁਰੂ ਦੀ ਗੱਲ ਕਰਨ ਵਾਸਤੇ ਆਇਆ। ਸਾਡੇ ਢਾਡੀ ਜਥੇ ਦੇ ਉੱਤੇ ਜਿੰਨੀ ਵਾਰ ਹਮਲਾ ਹੋਇਆ, ਜਿੰਨਾ ਸਾਨੂੰ ਪੰਥ ਦੋਖੀਆਂ ਦਾ ਵਿਰੋਧ ਝੱਲਣਾ ਪੈਂਦਾ, ਚਾਹੇ ਨੂਰ ਮਹਿਲੀਏ ਦੀ ਕੈਸਟ ਕਰਕੇ ਹੋਵੇ, ਚਾਹੇ ਸਿੱਖਾਂ ਤੇ ਸਰਕਾਰੀ ਜ਼ੁਲਮ, ਮੇਰੀ ਕੈਸਟ ਟੀ ਸੀਰੀਜ਼ ਵਿੱਚ ਸੀ, ਸੈਂਟਰ ਗੌਰਮੈਂਟ ਨੇ ਉਹਦੇ ਉੱਤੇ ਪਾਬੰਦੀ ਲਾਈ। ਰੱਬ ਰੂਪ ਰਵਿਦਾਸ ਮੇਰੀ ਕੈਸਟ ਸੀ, ਉਹਦੇ ਉੱਤੇ ਭਗਤ ਰਵਿਦਾਸ ਜੀ ਦੀ ਪੱਗ ਵਾਲੀ ਫੋਟੋ ਸੀ, ਮੇਰੇ ਉੱਤੇ FIR ਦਰਜ ਹੋਈ। ਉਹ ਸਾਡੇ ਵਰਗੇ ਬੰਦੇ ਜਿਹੜੇ ਪੰਥ ਵਾਸਤੇ, ਤੁਹਾਡੇ ਵਰਗੇ ਬੰਦੇ ਜਿਹੜੇ ਧਰਮ ਵਾਸਤੇ ਕੋਈ ਗੱਲ ਕਰਦੇ ਨੇ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਸਨਮਾਨਿਤ ਕਿਉਂ ਨਹੀਂ ਕੀਤਾ ਜਾਂਦਾ? ਸਨਮਾਨਿਤ ਕੀਤਾ ਜਾਵੇ, ਪੰਥ ਦੋਖੀਆਂ ਦਾ ਮੂੰਹ ਬੰਦ ਹੋ ਜਾਵੇ। ਭਾਈ ਇਹਨਾਂ ਮਗਰ ਪੰਥ ਖੜ੍ਹਾ, ਇਹਨਾਂ ਦੇ ਵਿਰੁੱਧ ਬੋਲਣ ਲੱਗਿਆ 100 ਵਾਰ ਸੋਚਣਾ, ਇਹਨਾਂ ਮਗਰ ਪੰਥ ਖੜ੍ਹਾ। ਜਿਹੜੇ ਲੋਕ ਧਰਮ ਦੇ ਹਿੱਤਾਂ ਵਾਸਤੇ ਖਲੋਤੇ ਨੇ ਉਹਨਾਂ ਨੂੰ ਫਾਂਸੀਆਂ, ਜਿਹੜੇ ਪੰਥ ਦੇ ਦੁਸ਼ਮਣ ਨੇ ਉਹਨਾਂ ਨੂੰ ਅਹੁਦੇ, ਉਹਨਾਂ ਨੂੰ ਕੋਈ ਨਹੀਂ ਟੰਗ ਰਿਹਾ। ਇਸ ਖੁਲਾਸੇ ਦਾ ਵਰਣਨ ਢਾਡੀ ਜਿੱਥੇ ਕੋਲੋਂ ਆਪ ਨੇ ਸਰਵਣ ਕੀਤਾ। ਅਗਲੀ ਜਿਹੜੀ ਰਚਨਾ ਸਾਧ ਸੰਗਤ, ਉਹ ਤੁਹਾਡੀ ਸਾਰਿਆਂ ਦੀ ਆਵਾਜ਼ ਹੈ। ਇਹ ਕਵਿਤਾ ਮੈਂ ਸਵੇਰੇ ਹੀ ਉੱਠ ਕੇ ਲਿਖੀ ਹੈ, ਸਵੇਰੇ ਉੱਠ ਕੇ ਮੈਂ ਲਿਖੀ ਹੈ ਅਤੇ ਹੁਣ ਸਿੰਘ ਗਾ ਦੇਣਗੇ। ਧਿਆਨ ਦੇ ਕੇ ਸਰਵਣ ਕਰਿਓ। ਇਸ ਕਵਿਤਾ ਦੇ ਵਿੱਚ ਮੇਰਾ ਆਪਣਾ ਕੋਈ ਅੱਖਰ ਨਹੀਂ ਹੈ, ਕੇਵਲ ਅਤੇ ਕੇਵਲ ਸਿੱਖ ਸੰਗਤਾਂ ਦੇ ਹਿਰਦਿਆਂ ਦੀ ਆਵਾਜ਼ ਹੈ। ਅੱਜ ਦੁਨੀਆਂ ਦੇ ਕਿਸੇ ਕੋਨੇ ਸਿੱਖ ਬੈਠੋ ਇੱਕ ਮੰਗ ਕਰਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾ ਦਿਓ। ਬਸ ਇਸੇ ਗੱਲ ਨੂੰ ਟੇਕ ਬਣਾ ਕੇ ਕਵਿਤਾ ਆਪ ਜੀ ਦੀ ਸੇਵਾ 'ਚ ਢਾਡੀ ਸਿੰਘ ਕਹਿਣ ਲੱਗੇ ਨੇ, ਜਥੇਦਾਰ ਬਣਾ ਦਿਓ ਭਾਈ ਰਾਜੋਆਣਾ।
ਹੱਕ ਸੱਚ ਦੀ ਜੋਤ ਜਗਾਊ ਵਿੱਚ ਤੂਫਾਨਾਂ ਦੇ ਦੁਨੀਆਂ ਹੈ ਗੁਣ ਗਾਉਂਦੀ ਇਹੋ ਜੇ ਇਨਸਾਨਾਂ ਦੇ ਦੁਨੀਆਂ ਹੈ ਗੁਣ ਗਾਉਂਦੀ ਇਹੋ ਜੇ ਇਨਸਾਨਾਂ ਦੇ
ਕੱਢ ਜੇਲ੍ਹ ਚੋਂ ਲੈ ਆਓ ਉਹਦੇ ਅਸਲ ਟਿਕਾਣੇ ਨੂੰ ਕੱਢ ਜੇਲ੍ਹ ਚੋਂ ਲੈ ਆਓ ਉਹਦੇ ਅਸਲ ਟਿਕਾਣੇ ਨੂੰ ਜਥੇਦਾਰ ਬਣਾ ਦਿਓ ਭਾਈ ਰਾਜੋਆਣੇ ਨੂੰ ਜਥੇਦਾਰ ਬਣਾ ਦਿਓ ਭਾਈ ਰਾਜੋਆਣੇ
ਸੰਗਤਾਂ ਨੇ ਬਹੁਤ ਪ੍ਰੇਮ ਬਖਸ਼ਿਸ਼ ਕੀਤਾ, ਆਪ ਜੀ ਦਾ ਦਿਲੋਂ ਧੰਨਵਾਦੀ ਹਾਂ। ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਬਖਸ਼ਿਸ਼ ਕੀਤਾ ਸਮਾਂ ਸਮਾਪਤ ਹੋ ਚੁੱਕਾ, ਸਾਰੀਆਂ ਸੰਗਤਾਂ ਦਾ ਧੰਨਵਾਦ। ਸਾਰੀ ਸੰਗਤ ਭੁੱਲਾ ਨਾ ਚਿਤਾਰਦੇ ਹੋਏ ਚੜ੍ਹਦੀ ਕਲਾ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।